किसथ रोवह रोज, किता किछु ना होवै लिखिया तुर संजोग। वड भागी मेरा प्रभु मिलै ता उतरै सब वियोग। नानक कौ प्रभु राख ले मेरे साहिब बंदी मोच। कतिक होवै साध संग बिन सहै सबे सोच। नानक कौ प्रभु राख ले मेरे साहिब बंदी मोच। कतिक होवै साध संग बिन सहै सबे सोच। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाई मान खोए बैठे गुरु सवारे सत संगी जनों, सतगुरु जी दे पावन पवित्र अमृत बचन गुरबाणी कीर्तन आप जी ने गुरु सवारियां पासों सरवण कीता है। सतगुरु जी दे पवित्र बचन कतक दे मखी नींदा पाठ गुरु कृपा नाल आप जी ने सरवण कीता है। आओ सतगुरु गुरु पंचम पातशाह महाराज जी दे चरणा विच बेनती करिए। सतगुरु आप कृपा करके विच वरतो और अपने अमृत बचन दी विचार प्रेम भावना नाल आप ही करा लो। बड़े प्यार अदब दे नाल उच्चारण करो जी सतनाम श्री वाहे गुरु जी। करो बख्शिश कोई भी रचना गुरु बख्शे नाम तो वांझी ना रहे। फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे इस पावन पवित्र अमृत बचन दे अंदर जो बख्शिश कीती है हजूर कृपा पे कर देने कि पहली गल ए के कत्ते दा महीना आरंभ होया है। जेड़े कर्म तू अपनी जिंदगी दे अंदर करना पे इन्हां कीते हुए कर्मां दा फल भी तैनू भुगतना पैना है। ए अपनी जबान तो कदी भी किसे ते दोष ना ला कि कर्म मैं करा ते फल कोई होर भुगते। साहब ने दूसरा वचन कीता कहन लगे जदो मनुख परमेश्वर दे चरणा तो टुट जाए मालक दे चरणा तो बेमुख हो जाए परमेश्वर तो टुटना ही सारे दुखां नू आवाज देनी। धन गुरु अर्जुन साहब कहिंदे ने जिस मनुख दा अंदर परमेश्वर तो दूर हो गया, बेमुख हो गया, उस दे अंदर नूं परमेश्वर दे चरणा विच जुड़न तो बिना कदी टिका साहब। धन गुरु ग्रंथ साहब जी दी अमृत गुरबाणी ने एक गल सानू वार वार ये दृढ़ कराई है परम फिलासफी दे संबंधी, कि जो कुछ तू करना पै वो कुछ तैनू अपनी जिंदगी विच कमाना पैना है, भोगना पैना है। पर कर्म करदे आ एक गलो सुचेत रही, लंबी नजर रख के कर्म करी कि वो काम ना करी जिदे नाल मालक दी दरगाह दे विच जा के तू अपने आप नू शर्मसार महसूस करे। साहब धन गुरु ग्रंथ साहब जी दे अमृत बचन, मनुख जदों भी कर्म करदा है कई वारी तां ओ कर्म जो साईं ने वरजे ने उन्हां नू करेगा, फिर उस कर्म नू करके भी मालक ते दोष देण दा यतन करदा है। ऐ भाई साहिब भाई वीर सिंह होरां ने बहुत सोहनी एक उदाहरण दित्ती, कहिंदे ने कि जमीन दे विचों अंगूरां दी वेल पैदा हुई है ते उस वेल नू बड़े मिठे कीमती अंगूर लगे, ते वो अंगूर मेरे मालक ने तैनू इस करके दिते ने तू इस धरती ते आए हैं, जितनियां भी सहूलतां मालक ने सानू दित्तियां ने, चाहे पवन है चाहे पानी है चाहे आपां जल पीने आ परिवार विच रहने आ, आखिर इस सहूलत का कोई मतलब तो होवेगा ना। जे सोहना शरीर दिता है, एक नौकर घर विच कोई रख दे जां सरकार दे घर विच कोई नौकर रहिंदा है, ते कई वारी गवर्नमेंट उस नौकर नूं अपने वल्लों सहूलतां देगी, उहदे शरीर नूं कोई रोग लगदा है उहदा इलाज कराएगी, उहनूं रहण वास्ते मकान दिता जाएगा, ते जेकर कोई पुछ ले भी की कारण कि सरकार जां गवर्नमेंट जां मालक इस नौकर दी इन्नी हिफाजत क्यों करदी पई है, ते अगो उत्तर मिलेगा आखिर यह भी तो कोई ना कोई कर्म उन्हां दी खातर करदा ही है ना, सहूलत तां दित्ती इह उन्हां दे कारज सवारदा है। साहिब धन गुरु नानक साहिब जी ने कृपा करके एक बचन किया, कहन लगे जे मालक ने तैनू अठा पैरां विच चार पैर रात दित्ती है, जिस रात तू थकिया टुटिया विश्राम करना, मालक ने तैनू वख वख रुत्तां दित्तियां ने, उस तो बाद तैनू उस मालक ने सह लैण लई पवन दित्ती, रहण लई धरती दित्ती, पीण लई पानी दित्ता, इन्नियां सहूलतां दे के तेरे भी तो तेरे तो कोई ना कोई आस तां कीती जा सकदी है, जिन्हें इन्ना कोई दित्ता है उहदा कारण की। साहब सच्चे पातशाह जी ने कहा, कह लगे बस इको तेरे तो आस है, खवा दा तू आनंद माण, पानी नाल तैनू जिंदगी मिलेगी, धरती विचों तैनू अनेक तरह के कीमती खान नू पदार्थ मिलेंगे, पर तेरे तो इको आस के कि इस धरती ते रह के तू अपनी जिंदगी विच धर्म कमा ले। साहब ने अमृत बचन कह कह लगे राती रुती थिती वार पवन पानी अग्नि पाताल, ते महाराज फिर कहन लगे तिस विच धरती थाप रखी धर्मशाल। धर्मशाल का अर्थ ये वे कि जिथे बैठ के धर्म कमाया जाए, ते जे कि पुछो धर्म की ध्यान दिया जे। धन गुरु नानक साहब दे अमृत बचन आप पढ़ दे, मैं थोड़ा जी अर्ज पहला करनी चाहना वा कि कर्म आपा करिए ते जदो फल मिले ते दूजे नू दोष ना दईए। साहब कहिंदे पहली गल इह कि धरती तैनू धर्म कमाण लई मिली है, हुण सवाल पैदा होया भी किहड़ा धर्म कमाणा। ते धन गुरु नानक साहब जी ने एक अमृत बचन कह कहन लगे योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग शूद्र शब्दंग प्राकृत है। इत्थे शब्द का अर्थ सिमरन नहीं, इत्थे शब्द का अर्थ गुरु शब्द नहीं, इत्थे शब्द का अर्थ गुरमुख विद्वान करते ने धर्म। योग शब्दंग ज्ञान शब्दंग वेद शब्दंग ब्राह्मण है, योगी ने अपनी जिंदगी का यह धर्म यह निशाना मिथ लिया भी मैं वध तो वध ज्ञान हासिल करना चाहे अंतरीब हो चाहे बाहरी हो। कहने जे किते तुसी ब्राह्मण कोल बैठो ते उहने जिंदगी दा केवल इको धर्म बनाया कि मैं वेदां दा पठन पाठन करना लोकां नू सिर्फ वेदां मुताबक सिख्या देनी। जे खत्री नू पुछो उहनू एक गल दृढ़ करा दित्ती तेरा धर्म केवल लड़ के मर जाना बस मर गया तू मुकत। ते जे शूद्र है कह लगे तेरा काम ना वेद पढ़ना ना योग साधना ना तू मैदाने जंग भी जाना तेरा कर्म यही है कि बाकी जेड़े तेन उच्चे ने उन्हां दी तू सेवा करनी। धर्म तर साहब गुरु नानक देव जी नू पुछिए दाता कि केवल ये योग साधना राही रिधियां सिद्धियां यही इन्हां दा धर्म है कि वेदां दा पठन पाठन करके लोगों तक सिक्ख्या पहुंचाणी इन्हां दी मंजिल यही है। ते जेड़े लोग कहिंदे ने तू लड़ के केवल खत्री मर जा तेरा धर्म यह वे ते जेड़े कहिंदे ने शूदर तेरा काम केवल झाड़ू मारना कूड़ा ढोना की एदी जिंदगी दा मकसद यही धर्म है। मेरे साहब ने फिर धर्म की व्याख्या करदिया क्या कह लगे जेड़े धर्म की मैं गल करना साहब गुरु नानक देव जी कहिंदे ने जेकर अपनी जिंदगी विच कोई मनुख उस धर्म नूं कमा ले मेरे साहब कहिंदे ने उहदे चरणां दी खाक मैं अपने मस्तक ते लाण नूं तैयार। ਉਹ ਧਰਮ ਕਿਹੜਾ ਹੈ ਜਿਹੜਾ ਸਾਹਿਬ ਨੇ ਕਿਹਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਉਹ ਧਰਮ ਕਿਹੜਾ ਸਾਹਿਬ ਕਹਿਣ ਲੱਗੇ ਜੋਗ ਸ਼ਬਦਮ ਜੋਗ ਸ਼ਬਦਮ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਕਹਿੰਦੇ ਨੇ ਸਾਰੇ ਧਰਮ ਇਉਂ ਕਹਿ ਲੈ ਕੇਵਲ ਇੱਕ ਨਾਮ ਨੂੰ ਕਮਾਉਣਾ ਹੀ ਧਰਮ ਹੈ ਤੇ ਜਿਹੜਾ ਨਾਮ ਕਮਾਉਣ ਦੇ ਭੇਦ ਨੂੰ ਸਮਝ ਜਾਏ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾਂਕਾ ਦਾਸ ਹੈ ਸੋਈ ਨਿਰੰਜਨ ਦੇ। ਖੈਰ ਜਿਹੜੀ ਅਰਜ਼ ਮੈਂ ਕਰਨ ਲੱਗਾ ਭਾਈ ਵੀਰ ਸਿੰਘ ਕਹਿੰਦੇ ਨੇ ਧਰਤੀ ਮਾਲਕ ਨੇ ਦਿੱਤੀ ਇਹਦੇ ਵਿੱਚ ਕੀਮਤੀ ਫਲ ਤੈਨੂੰ ਮਾਲਕ ਨੇ ਦਿੱਤੇ ਅੰਗੂਰ ਦਿੱਤੇ ਸੰਤਰੇ ਦਿੱਤੇ ਹੁਣ ਇੱਕ ਮਨੁੱਖ ਉਹ ਵੇ ਜਿਹੜਾ ਅੰਗੂਰ ਨੂੰ ਤੋੜ ਕੇ ਫਲ ਨੂੰ ਖਾਂਦਾ ਤੇ ਉਸ ਅੰਗੂਰ ਤੋਂ ਬਣੀ ਕੋਈ ਸ਼ੂਗਰ ਖੰਡ ਵੀ ਡਿੱਗੇ ਕੋਈ ਮਨੁੱਖ ਨੂੰ ਸਹਾਰਾ ਦਿੰਦੀ ਏ ਤੇ ਦੂਜਾ ਬੰਦਾ ਉਸੇ ਅੰਗੂਰਾਂ ਨੂੰ ਤੋੜ ਕੇ ਮੱਟ ਵਿੱਚ ਰੱਖ ਕੇ ਉਹਨੂੰ ਤਰਕਾ ਕੇ ਉਹਦੇ ਵਿੱਚੋਂ ਸ਼ਰਾਬ ਕੱਢੇ ਤੇ ਸ਼ਰਾਬ ਪੀ ਕੇ ਬੁਗਲੀਆਂ ਮਾਰ ਕੇ ਲੋਕਾਂ ਨੂੰ ਗਾਲਾਂ ਕੱਢ ਕਿਸੇ ਨੂੰ ਕਬੂਲ ਬੋਲ ਤੇ ਪਰਤ ਕੇ ਸਵੇਰੇ ਉੱਠ ਕੇ ਕਹਿ ਵੀ ਕਸੂਰ ਮੇਰਾ ਕੋਈ ਨਹੀਂ ਆ ਅੰਗੂਰਾਂ ਦੀਆਂ ਵੇਲਾਂ ਨੂੰ ਪੱਟ ਦਿਓ ਇਸ ਅੰਗੂਰਾਂ ਕਰਕੇ ਤਾਂ ਸਾਰਾ ਪਵਾੜਾ ਪਏ। ਸਾਹਿਬ ਕਹਿਣ ਲੱਗੇ ਰੱਬ ਨੇ ਕੇਵਲ ਤੈਨੂੰ ਫਲ ਦਿੱਤੇ ਨੇ ਹੁਣ ਇਹਨੂੰ ਖਰਾਬ ਕਰਕੇ ਸ਼ਰਾਬ ਬਣਾਇਆ ਅੰਗੂਰ ਦਾ ਦੋਸ਼ ਨਹੀਂ ਦੋਸ਼ ਤੇਰਾ ਆਪਣੇ ਜਿਹਨੇ ਇਹਦੀ ਦੁਰਵਰਤੋਂ ਕੀਤੀ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਭਾਈ ਸਾਹਿਬ ਨੇ ਉੱਥੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਰੱਬ ਨੇ ਤੈਨੂੰ ਦਿੱਤੀਆਂ ਇਹ ਦਾਤਾਂ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾ ਗੱਲ ਲਟਕਾਏ ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ ਦਾਰੂ ਤੂੰ ਉਹਦੇ ਵਿੱਚੋਂ ਬਣਾਇਆ ਉਹਨੇ ਤਾਂ ਕੇਵਲ ਤੈਨੂੰ ਇੱਕ ਮਿੱਠਾ ਰਸ ਦਿੱਤਾ ਸੀ। ਸਾਹਿਬ ਕਹਿੰਦੇ ਨੇ ਜਿਹੜੇ ਕਰਮ ਆਪਾਂ ਕਰਨੇ ਹਨ ਉਸ ਕਰਮ ਦਾ ਫਲ ਤਾਂ ਆਖਰ ਵਧਣੀ ਪਏਗਾ। ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹੀ ਕਾਰਨ ਉਹਨਾਂ ਨੇ ਅੰਮ੍ਰਿਤ ਬਚਨ ਕਹੇ ਨੇ ਕਹਿੰਦੇ ਨੇ ਜਦੋਂ ਤੂੰ ਕਰਮ ਮਾੜੇ ਕਰਨਾ ਦੂਜੇ ਤੇ ਦੋਸ਼ ਨਾ ਦੇ ਪਰ ਇੱਕ ਮਨੁੱਖ ਦੀ ਬਿਰਤੀ ਏ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ ਕਹਿੰਦੇ ਨੇ ਜਦੋਂ ਬੰਦਾ ਆਪਣੀ ਜ਼ਿੰਦਗੀ ਵਿੱਚ ਵਿਚਰਦਾ ਹੈ ਨਾ ਜੇ ਕਿਤੇ ਕੋਈ ਚੰਗਾ ਕੰਮ ਉਹਦੀ ਜ਼ਿੰਦਗੀ ਵਿੱਚੋਂ ਹੋ ਜਾਏ ਤੇ ਉਹਨੇ ਹਰ ਥਾਂ ਤੇ ਦਾਅਵਾ ਕਰਨਾ ਇਸ ਕੰਮ ਨੂੰ ਮੈਂ ਕੀਤਾ ਤੇ ਜਿੱਦਣ ਰੱਬ ਨਾ ਕਰੇ ਉਹਦਾ ਕੀਤਾ ਹੋਇਆ ਕੰਮ ਵਿਗੜ ਜਾਏ ਵਿਗੜ ਪੈ ਜਾਏ ਉਦੋਂ ਕਦੀ ਵੀ ਬੰਦਾ ਆਪਣੇ ਕੀਤੇ ਹੋਏ ਕੰਮ ਦੀ ਗਲਤੀ ਸਵੀਕਾਰ ਨਹੀਂ ਕਰਦਾ ਉਹ ਹਮੇਸ਼ਾ ਉਸ ਕੀਤੇ ਹੋਏ ਕੰਮ ਨੂੰ ਦੂਜੇ ਤੇ ਦੋਸ਼ ਲਾਏਗਾ। ਸਾਹਿਬ ਕਹਿੰਦੇ ਨੇ ਕਰਮ ਤੂੰ ਕਰੇ ਤੇ ਦੋਸ਼ ਦੂਜੇ ਤੇ। ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਆਪਾਂ ਪੜ੍ਹਦੇ ਹਾਂ ਜਦੋਂ ਮਨਮੁਖ ਬਿਰਤੀ ਵਾਲਾ ਕਰਮ ਕਰਦਾ ਉਹ ਕਹਿੰਦਾ ਹਮ ਕੀਆ ਹਮ ਕਰਾਂਗੇ ਖਮ ਮੂਰਖ ਗਵਾਰ पर जदों काम विगड़ जाए फिर दूजे ते दोष ते गुरु ग्रंथ साहिब कहिंदे ने ददा दोष ना देऊं किस है किसे दूजे ते दोष ना मड़ी दोष कर्मा आपने आ, जो मैं किया सो मैं पाया दोष ना दीजे अवर जना धन गुरु ग्रंथ साहिब सच्चे पातशाह कहन लगे दोष ना दीजे काहू लोग किसे दूजे लंघ दे जांदे ते दोष ना मर दे कहन लगे जो कमावन सोई भोग जो कुछ तू कमाया ओ तू भोग पर नाल इक जिहड़ी कृपा कीती धन गुरु ग्रंथ साहिब दी बाणी ने कि ਉਹ ਕਰਮ ਕਰੀ ਜਿਹਦੇ ਨਾਲ ਸਾਈਂ ਦੇ ਘਰ ਵੀ ਸੁਰਖਰੂ ਹੋ ਸਕੇ ਤਾਂ ਹੀ ਬਾਬਾ ਫਰੀਦ ਸਾਹਿਬ ਨੂੰ ਇਹ ਅੰਮ੍ਰਿਤ ਬਚਨ ਕਹਿਣੇ ਪਏ ਕਹਿਣ ਲੱਗੇ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਜਿਸ ਕੰਮ ਕਰਨ ਦੇ ਨਾਲ ਤੇਰੇ ਪੱਲੇ ਕੁਝ ਪੈਣਾ ਨਹੀਂ ਤੇਰੇ ਅੰਦਰ ਨੂੰ ਕੋਈ ਲਾਭ ਨਹੀਂ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਤੇ ਕਹਿਣ ਲੱਗੇ ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ ਕਿਤੇ ਕੰਮ ਕਰਕੇ ਸਾਈਂ ਦੀ ਦਰਗਾਹ ਵਿੱਚ ਸ਼ਰਮਸਾਰ ਨਾ ਹੋਣਾ ਪਏ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੇ ਗੁਰਸਿੱਖੋ ਭਾਈ ਲਹਿਣਾ ਜੀ ਹਜ਼ੂਰ ਦੇ ਚਰਨਾਂ ਵਿੱਚ ਆਏ ਨੇ ਉਹਨਾਂ ਨੂੰ ਕੇਵਲ ਇੱਕ ਬਾਬਾ ਜੀ ਦੀ ਪੌੜੀ ਸੁਣੀ ਆਸਾ ਦੀਵਾਰ ਦੀ ਤੇ ਆਪ ਨੂੰ ਪਤਾ ਗੁਰਮੁਖ ਭਾਈ ਸਾਹਿਬ ਬੈਠੇ ਨੇ ਕਿ ਵਾਰਾਂ ਜਿਹੜੀਆਂ ਨੇ ਉਹ ਕੇਵਲ ਪਹਿਲਾਂ ਪੌੜੀਆਂ ਦਾ ਰੂਪ ਸਨ ਤੇ ਵਾਰ ਜਦੋਂ ਵੀ ਉਚਾਰੀ ਜਾਂਦੀ ਉਹ ਪੌੜੀ ਦਾ ਰੂਪ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਵਾਰਾਂ ਅਜੇ ਵੀ ਸਾਨੂੰ ਪੁਰਾਤਨ ਬਰਤਨ ਬੰਤਰ ਮਿਲੇਗੀ ਇੱਕ ਰਾਮਕਲੀ ਕੀ ਵਾਰ ਉਹਦੀਆਂ ਕੇਵਲ 8 ਪੌੜੀਆਂ ਨੇ ਤੇ ਦੂਸਰੀ ਬਸੰਤ ਕੀ ਵਾਰ ਮਹੱਲ 5 ਉਹਦੀਆਂ ਕੇਵਲ 3 ਪੌੜੀਆਂ ਨੇ ਪਹਿਲਾਂ ਕੇਵਲ ਵਾਰਾਂ ਜਿਹੜੀਆਂ ਨੇ ਇਹ ਪੌੜੀਆਂ ਰੂਪ ਸਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਸ਼ਲੋਕ ਅੰਕਿਤ ਕੀਤੇ ਇਹ ਕਾਰਨ ਕਿ ਜਿਹੜੇ ਸ਼ਲੋਕ ਬਚ ਗਏ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸਰਲੇਖ ਅਖੀਰ ਤੇ ਦੇ ਦਿੱਤਾ ਸ਼ਲੋਕ 12 ਤੇ ਵਧੀਕ ਕਿ 12 ਤੋਂ ਵਧੇ ਹੋਏ ਜਿਹੜੇ ਸ਼ਲੋਕ ਨੇ ਇੱਥੇ ਦਰਜ ਕੀਤੇ ਪਰ ਇਹ ਸਾਈਂ ਦੀ ਮਰਜ਼ੀ ਹੈ ਕਿ ਰਾਮਕਲੀ ਕੀ ਵਾਰ ਨਾਲ ਸ਼ਲੋਕ ਕਿਉਂ ਨਹੀਂ ਤੇ ਬਸੰਤ ਕੀ ਵਾਰ ਨਾਲ ਕਿਉਂ ਨਹੀਂ ਇੱਥੇ ਕੋਈ ਸਾਡੇ ਕੋਲ ਉੱਤਰ ਨਹੀਂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਾਣੀ ਪੜ੍ਹਨ ਲੱਗ ਪਏ ਸਨ ਬਾਣੀ ਲਿਖਣ ਲੱਗ ਪਏ ਸਨ ਸਿੱਖ ਤਵਾਰੀਖ ਨੇ ਸਭ ਤੋਂ ਪਹਿਲਾਂ ਬਾਣੀ ਦਾ ਲਿਖਾਰੀ ਗੁਰੂ ਨਾਨਕ ਸਾਹਿਬ ਦੇ ਬਚਨ ਲਿਖਣ ਵਾਲਾ ਭਾਈ ਮਨਸੁਖ ਨੂੰ ਮੰਨੇ ਤਵੱਜੋ ਦਿਆ ਜੇ ਕਰਮ ਕਰਨ ਤੋਂ ਪਹਿਲਾਂ ਸੋਚੀ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਜੋਧ ਜੋ ਪ੍ਰੇਮ ਵਿੱਚ ਭਿੱਜਾ ਗੁਰੂ ਕੀ ਬਾਣੀ ਵਿੱਚ ਰੰਗਿਆ ਹੋਇਆ ਉਹਦੇ ਮੁੱਖ ਤੋਂ ਕੇਵਲ ਇੱਕ ਪੌੜੀ ਸੁਣੀ ਸੀ ਭਾਈ ਲਹਿਣਾ ਜੀ ਨੇ ਤੇ ਮਨ ਦੇ ਅੰਦਰ ਇੰਨੀ ਵੱਡੀ ਤਬਦੀਲੀ ਆ ਗਈ ਮਨਾ ਕਿ ਆਪਣੀ ਜ਼ਿੰਦਗੀ ਵਿੱਚ ਉਹ ਕੰਮ ਕਰੀ ਜਿਹਦੇ ਨਾਲ ਸਾਈਂ ਦੇ ਘਰ ਵਿੱਚ ਤੈਨੂੰ ਕਿਤੇ ਨੀਵੀਂ ਨਾ ਪਾਣੀ ਪਏ ਪੌੜੀ ਕੀ ਸੀ ਜਿੱਤ ਸੇਵਿਆ ਸੁੱਖ ਪਾਈਐ ਕਰਮ ਕਰਨ ਲੱਗਿਆ ਸੋਚ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਜਿਹਦੇ ਕਰਕੇ ਤੈਨੂੰ ਪਤਾ ਹੈ ਵੀ ਦੁੱਖ ਖੇਦ ਮੈਨੂੰ ਲੱਗਣਾ ਉਹ ਕਰਮ ਤੂੰ ਕਰਨਾ ਕਿਉਂ ਪਿਉ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ ਜਦੋਂ ਤੂੰ ਕਰਮ ਕਰਨ ਲੱਗਾ ਇਹੋ ਜਿਹਾ ਮੰਦਾ ਕਰਮ ਨਾ ਕਰੀ ਲੰਮੀ ਨਜ਼ਰ ਨਾਲ ਤੱਕੀ ਲੰਮੀ ਨਜ਼ਰ ਦਾ ਭਾਵ ਹੀ ਇਹ ਵੇ ਕਿ ਕਰਮ ਕਰਦਿਆਂ ਮੈਂ ਸਮਝਣਾ ਕਿ ਅੱਜ ਜਿਹੜੀਆਂ 2 ਘੜੀਆਂ ਮੇਰੇ ਕੋਲ ਨੇ ਕੱਲ ਨੂੰ ਮੈਨੂੰ ਕਿੰਨੇ ਪੁੱਛਣਾ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਕਿ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਾ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਚੇਤੇ ਰੱਖਿਓ ਜਿਉਂ ਸਾਹਿਬ ਨਾਲ ਨਾ ਹਾਰੀਐ ਦਾ ਅਰਥ ਹੈ ਪਾਸਾ ਢਾਲੀਐ ਆਪ ਜਦੋਂ ਚੌਪੜ ਖੇਡੀ ਜਾਂਦੀ ਏ ਤੇ ਉਦੋਂ ਪਾਸਾ ਢਾਲਣ ਦਾ ਜ਼ਿਕਰ ਉਹਦੇ ਵਿੱਚ ਆਉਂਦਾ ਹੈ ਕਹਿੰਦੇ ਨੇ ਜੇ ਜ਼ਿੰਦਗੀ ਦੀ ਬਾਜੀ ਜਿੱਤਣੀ ਚਾਹੁੰਦਾ ਹੈ ਤੇ ਇਹੋ ਜਿਹੀ ਬਾਜੀ ਖੇਡੀ ਇਹੋ ਜਿਹਾ ਪਾਸਾ ਖੇਡੀ ਇਹੋ ਜਿਹਾ ਪਾਸਾ ਢਾਲੀ ਕਿ ਸਾਰੀ ਜ਼ਿੰਦਗੀ ਕਦੀ ਸਾਹਿਬ ਨਾਲੋਂ ਤੇਰੀ ਪ੍ਰੀਤ ਟੁੱਟੇ ਨਾ। ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿ ਛਲਾਹੇ ਉੱਪਰ ਕਾਲੀਐ। ਕਹਿੰਦੇ ਨੇ ਕਰਮ ਕਰਦੇ ਸੋਚ ਇਹਦੇ ਵਿੱਚ ਤੈਨੂੰ ਲਾਹਾ ਕੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਸਾਹਿਬ ਗੁਰੂ ਦੇਵ ਨੇ ਬਚਨ ਕਹਿਣ ਲੱਗੇ, ਜੇ ਅਸੀਂ ਪਰਿਵਾਰ ਵਿੱਚ ਵੀ ਰਹਿੰਦੇ ਹਾਂ ਨਾ, ਇੱਕ ਗੱਲ ਚੇਤੇ ਰੱਖਿਓ, ਪੂਰਬ ਦੇ ਸੰਬੰਧ ਨੇ ਤੇ ਆਪਾਂ ਉਹਨਾਂ ਨਾਲ ਇਕੱਠੇ ਹੋਏ ਬੈਠੇ ਹਾਂ। ਸੰਯੋਗ ਤੇ ਵਿਯੋਗ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਨੇ, ਸੰਯੋਗ ਕਰਕੇ ਹਮੇਸ਼ਾ ਮਿਲਨੇ ਆ ਤੇ ਵਿਯੋਗ ਕਰਕੇ ਵਿਛੋੜੇ ਪੈਂਦੇ ਨੇ। ਜੇ ਆਪਾਂ ਅੱਜ ਚਾਰ ਸਰੀਰ ਇਕੱਠੇ ਹੋਏ ਬੈਠੇ ਆ, ਕਿਤੇ ਮਾਲਕ ਨੇ ਸੰਯੋਗ ਲਿਖਿਆ ਸੀ ਤੇ ਮਿਲੇ ਆ, ਤੇ ਜਿੱਦਣ ਵਿਯੋਗ ਵਿਛੋੜੇ ਦੀ ਖੇਡ ਹੋਣੀ ਹੈ ਉਦਣ ਸਭ ਨੇ ਵਿਛੜ ਜਾਣਾ। ਤਾਂ ਹੀ ਸਾਹਿਬ ਨੇ ਪਰਿਵਾਰ ਦੀ ਗੱਲ ਕਰਦਿਆਂ ਵੀ ਕਿਹਾ, ਕਹਿਣ ਲੱਗੇ ਮਾਤ ਪਿਤਾ ਬੰਤਾ ਸੁਤ ਬੰਧਤ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ। ਸੰਯੋਗ ਕਰਕੇ ਮਿਲੇ ਪਰ ਇਹ ਵੀ ਪਤਾ ਮੈਂ ਇਹਨਾਂ ਵਿੱਚ ਰਹਿਣਾ। ਸਾਹਿਬ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਦੇਖ ਪਰਿਵਾਰ ਵਿੱਚ ਰਹਿੰਦਿਆਂ ਵੀ ਇਹੋ ਜਿਹਾ ਕੰਮ ਨਾ ਕਰ ਲਈ ਜਿਹੜਾ ਅਖੀਰ ਤੇ ਤੇਰੀ ਬਿਰਤੀ ਤੇਰਾ ਮੋਹ ਜਿਹੜਾ ਉਹ ਕਿਤੇ ਪਰਿਵਾਰ ਵਿੱਚ ਹੀ ਖਚਤ ਰਹਿ ਜਾਏ। ਵੇਖੋ ਪਿਆਰਿਓ, ਸਾਰੀ ਜ਼ਿੰਦਗੀ ਜਿਹੋ ਜਿਹੇ ਫੁਰਨੇ ਅਸੀਂ ਬਣਾਵਾਂਗੇ, ਉਹੋ ਜਿਹੇ ਸਾਡੇ ਸੰਸਕਾਰ, ਉਹੋ ਜਿਹੇ ਸਾਡੇ ਅੰਦਰ ਦੀ ਬਿਰਤੀ ਬਣ ਜਾਣੀ। ਜੇ ਪਰਿਵਾਰ ਵਿੱਚ ਰਹਿੰਦਿਆਂ ਗੁਰੂ ਅਮਰਦਾਸ ਦਾ ਇਹ ਬਚਨ ਰੋਜ਼ ਪੜ੍ਹ ਲਈਏ, ਸਿਰਫ ਅਰਜ਼ ਕਰ ਰਿਹਾ ਕਿ ਕਰਮ ਉਹ ਕਰੀ ਜਿਹਦੇ ਨਾਲ ਕਿਤੇ ਸਾਈਂ ਦੀ ਦਰਗਾਹ ਵਿੱਚ ਨੀਵਾਂ ਨਾ ਪੈ ਜਾਏ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਧਰ ਪੌੜੀ ਪੜ੍ਹ ਕੇ ਦੇਖ ਲਓ, ਜਿੱਤ ਸੇਵਿਆ ਸੁੱਖ ਪਾਈਐ। ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲ, ਤੇਰੇ ਨਾਲ ਜਾਣਾ ਨੀ ਅੱਜ ਤੀਕਰਾ ਕਦੀ ਕਿਸੇ ਨਾਲ ਗਿਆ ਵੀ ਨਹੀਂ। ਕਹਿਣ ਲੱਗੇ ਚੱਲੈ ਨਾਹੀ ਤੇਰਾ ਨਾਲ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਤੇ ਸ਼ਬਦ ਚਿੱਤ ਲਾਈਐ ਹੈ, ਰਹਿ ਜ਼ਰੂਰ ਪਰਿਵਾਰ ਦੇ ਅੰਦਰ ਪਰ ਇਸ ਤਰ੍ਹਾਂ ਰਹੀ ਜਿਵੇਂ ਇੱਕ ਮਹਿਮਾਨ ਰਾਤ ਰਹਿ ਕੇ ਤੁਰ ਗਏ। ਭਾਈ ਗੁਰਦਾਸ ਵਰਗੇ ਗੁਰਮੁਖ ਨੇ ਜਦੋਂ ਪ੍ਰਾਹੁਣੇ ਦਾ ਜ਼ਿਕਰ ਕੀਤਾ ਨਾ ਆਪਣੀਆਂ ਵਾਰਾਂ ਵਿੱਚ, ਬੜੇ ਕਮਾਲ ਦਾ ਉਹਨਾਂ ਨੇ ਇੱਕ ਬਚਨ ਕਿਹਾ। ਕਹਿੰਦੇ ਨੇ ਜਦੋਂ ਬੰਦਾ ਕਿਤੇ ਰਾਤ ਰਹਿੰਦਾ ਹੋਵੇ, ਇੱਕ ਪ੍ਰਾਹੁਣਾ ਮਾਨੋ ਇੱਕ ਮਨੁੱਖ ਨੇ ਮੰਜ਼ਿਲ ਕਿਸੇ ਤੇ ਜਾਣੀ ਤੇ ਉਹ ਰਸਤੇ ਵੀ ਤੁਰਿਆ ਜਾਂਦਾ ਤੇ ਸਰਾਂ ਆ ਗਈ, ਤੇ ਕਹਿੰਦੇ ਨੇ ਜੇਕਰ ਕੋਈ ਸਰਾਂ ਦੇ ਵਿੱਚ ਉਹ ਕਮਰਾ ਭਾਲਦਾ ਤੇ ਪਹਿਲਾਂ ਜਿਹੜੇ ਰਹਿੰਦੇ ਨੇ ਰੌਲਾ ਪਾ ਕੇ ਕਹਿਣ ਵੀ ਤੈਨੂੰ ਇਸ ਕਮਰੇ ਵਿੱਚ ਨਹੀਂ ਰਹਿਣ ਦੇਣਾ, ਤੇ ਕਹਿਣ ਲੱਗੇ ਸਿਆਣਾ ਜਿਹੜਾ ਯਾਤਰੀ ਉਹ ਕਦੀ ਝਗੜਦਾ ਨਹੀਂ। ਉਹ ਕਹਿੰਦਾ ਇੱਕ ਰਾਤ ਦੀ ਖਾਤਰ, ਸਵੇਰੇ ਸੂਰਜ ਚੜ੍ਹਨਾ ਮੈਂ ਤੁਰ ਪੈਣਾ, ਮੇਰਾ ਇਹਨਾਂ ਨਾਲ ਤਲੁਕਾਤ ਕੀ, ਮੇਰਾ ਇਹਨਾਂ ਨਾਲ ਸੰਬੰਧ ਕੀ। ਉਹ ਰਾਤ ਰਿਹਾ ਸਰਾਂ ਵਿੱਚ ਕੱਟੀ ਰਾਤ, ਤੇ ਸਵੇਰੇ ਸੂਰਜ ਚੜ੍ਹਿਆ ਆਪਣਾ ਰਾਹ ਪਕੜਿਆ। ਕਹਿਣ ਲੱਗੇ ਰਸਤੇ ਵਿੱਚ ਕਿਸੇ ਦੇ ਪੁੱਤਰ ਦਾ ਵਿਆਹ ਪਿਆ ਹੁੰਦਾ ਸੀ, ਵਾਜੇ ਵੱਜਣ, ਲੋਕ ਭੰਗੜੇ ਪਾਉਣ, ਤੇ ਇਹਨੇ ਵਿਆਹ ਨੂੰ ਤੱਕਿਆ ਜ਼ਰੂਰ ਏ। ਮੈਂ ਅਰਜ਼ ਕਰ ਰਿਹਾ ਸਾਹਿਬ, ਕਹਿਣ ਲੱਗੇ ਚਿੱਤ ਨਾ ਲਾਈ ਰਹੀ ਜ਼ਰੂਰ, ਸਰਾਂ ਵਿੱਚ ਇੱਕ ਰਾਹੀ ਰਿਹਾ ਪਰ ਉਹਦਾ ਚਿੱਤ ਨਹੀਂ ਕਿ ਮੈਂ ਇੱਥੋਂ ਤੱਕ ਕੇਵਲ ਸੀਮਤ ਹਾਂ। ਉਹਨੇ ਚਿੱਤ ਆਪਣਾ ਉਸ ਟਿਕਾਣੇ ਤੇ ਰੱਖਿਆ ਜਿਸ ਮੰਜ਼ਿਲ ਤੇ ਉਹਨੇ ਪਹੁੰਚਣਾ। ਤੇ ਮਨੁੱਖ ਦੀ ਇਹ ਬਿਰਤੀ ਏ, ਕਦੀ ਤੱਕੋ ਕਿ ਆਪਾਂ ਇੱਥੋਂ ਇੰਡੀਆ ਜਾਣਾ ਹੋਵੇ ਨਾ, ਸਿੱਧੀ ਜੀ ਉਦਾਹਰਣ ਏ, ਸਰੀਰ ਅਜੇ ਇੱਥੇ ਹੋਵੇਗਾ, ਟਿਕਟ ਖਰੀਦਦੇ ਹੋਵਾਂਗੇ, ਅਜੇ ਏਅਰਪੋਰਟ ਤੱਕ ਹੋਵਾਂਗੇ, ਪਰ ਅੰਦਰ ਵਾਲਾ ਚਿੱਤ ਜਿਹੜਾ ਉਹ ਆਪਣੇ ਘਰ ਦੀਆਂ ਗਲੀਆਂ, ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮੇਗਾ। ਕੀ ਕਾਰਨ? ਇਹਦਾ ਮਤਲਬ ਕਿ ਸਰੀਰ ਮੇਰਾ ਇੱਥੇ ਵੀ, ਚਿੱਤ ਮੇਰਾ ਉੱਥੇ ਵੀ ਜਿੱਥੇ ਮੇਰੀ ਮੰਜ਼ਿਲ ਹੈ। ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਕਦੀ ਚਿੱਤ ਦੀ ਖੇਡ ਦੇਖਦਾ ਸਹੀ? ਰਾਤ ਰਿਹਾ ਸਰਾਂ ਵਿੱਚ ਚਿੱਤ ਨਹੀਂ ਲਾਇਆ, ਸਵੇਰੇ ਉੱਠਿਆ ਕਿਸੇ ਦਾ ਵਿਆਹ ਸੀ, ਬੱਚੇ ਦਾ, ਭੰਗੜੇ ਪੈਣ, ਵਾਜੇ ਵੱਜਣ, ਵੇਖਿਆ ਜ਼ਰੂਰ ਪਰ ਚਿੱਤ ਨਹੀਂ ਲਾਇਆ। ਕਹਿਣ ਲੱਗੇ ਥੋੜ੍ਹਾ ਜਿਹਾ ਅਗਾਂਹ ਗਿਆ ਤੇ ਕਿਸੇ ਦੇ ਨੌਜਵਾਨ ਦੇ ਪੁੱਤਰ ਦੀ ਮੌਤ ਹੋਈ, ਉੱਥੇ ਵਹਿਣ ਪੈ ਪੈਂਦੇ ਨੇ ਤੇ ਉਹ ਢਾਹਾਂ ਮਾਰ ਕੇ ਰੋਇਆ ਨੀ। ਜੇ ਪੁੱਛਿਆ ਕਿਉਂ, ਉਹ ਕਹਿੰਦਾ ਰਸਤੇ ਵੀ ਤੁਰਿਆ ਜਾਂਦਾ, ਖੁਸ਼ੀ ਵੀ ਆਉਣੀ ਵੀ ਗਮੀ ਵੀ ਆਉਣੀ ਹੈ, ਜੇ ਮੈਂ ਇਹਨਾਂ ਨੂੰ ਦੇਖ ਕੇ ਨੱਚਣ ਤੇ ਰੋਣ ਲੱਗ ਪਿਆ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਣਾ, ਮੈਂ ਰਹਿਣਾ ਇਹਨਾਂ ਦੇ ਵਿੱਚ ਹੀ ਹੈ, ਨਿਕਲਣਾ ਇਹਨਾਂ ਵਿੱਚੋਂ ਹੀ ਹੈ ਪਰ ਚਿੱਤ ਨਹੀਂ ਇਹਨਾਂ ਨੂੰ ਦੇਣਾ। ਸਹਿ ਭਾਈ ਗੁਰਦਾਸ ਕਹਿੰਦੇ ਨੇ ਫਿਰ ਉਹੀ ਮਨੁੱਖ ਮੰਜ਼ਿਲ ਤੇ ਪਹੁੰਚ ਗਿਆ। ਕਹਿੰਦੇ ਨੇ ਤੂੰ ਇੱਕ ਮੁਸਾਫਰ ਬਣ ਕੇ ਆਇਆ, पता नहीं किन्ना कु सफर आपा पिछा कीता, मेरा मालक मेर करे किते सानू मंजिल मिल जाए। एक बारी अर्ज की सी बाबे फरीद ने, जेड़ा बचन कहा है ना कि चार गवाया हंड कै चार गवाया सन, लेखा रब मगेसिया तू आहो केरे कम। एक उर्दू दा अदीब कहिंदा है, कुछ रोते में कट गई, कुछ आहों में कट गई, कुछ सोते में कट गई, कुछ गुनाहों में कट गई, मंजिल पे जाने वाले मंजिल पे जा लगे, राह बदलने वालों की राहों में कट गई। जरा रस्ते बदलता रहा उन मंजिल कितने मिलनी। सह भाई गुरदास ने अमृत बचन कह कह लगे, तू ए मुसाफर तेन इना पता नहीं तू आया कितों, में कभी बाबा नानक जी दे बचन पढ़ लिया कर सवेरे उठ दिया के कत की माई बाप कत केरा किदू थाऊ हम आए, अग्न बिंब जल की तरन पजे काहे कम उपाए। मेरे साहबा कौन जाने गुण तेरे, कहे न जानी अवगुण मेरे। फिर कदी पुछ साहब सच्चे पातशाह तो कह लगे के ते रुख बिर काम चीने, कितों तुर के आया तेरी मंजिल की है। पता नहीं किन्ने को रुखां दी जून विच सैकड़े सैकड़े साल तू जंगल विच खरोता रहा, तू वो भी सबर कीता। कह लगे केते रुख बुर खम चीने, केते पशु उपाए, केते ना कुली में आए, केते पंख उड़ाए, तेरी मंजिल की है। सर सच्चे पातशाह कहने तेरी मंजिल साई दे चरणा विच लीन होना, जेड़ी अर्ज मैं कर रहा वा। भाई साहब कहने सफर विच रब ने पुत्र भी देना है, इस्त्री परिवार भी देना है, पर एक गल चेते रखी भी मेरे साथी ने मैं चित इन्हां नाल लाणा नहीं, इन्हां दे व्याह इन्हां दी खुशी गमी विच्चों लंघना जरूर है, पर चित तेरा उत्थे लगा रहे जिस घर दे अंदर गए नू कदी किसे ने तकिया। साहब गुरु के प्यारियो कदी तको मेरे साहब दे सिख इहो जे जिन्हां दा चित साईं दे चरणां वी जुड़िया। दबस्ताने मजहब किताब लिखी मोशन फानी ने, बड़े विद्वाना ने जिक्र किया, गुरु हरगोबिंद साहब का समकाली हो, इन्हें एक सिख का जिक्र किया, कमाल कर दी उस सिख के जीवन का जिक्र कर दें। वो कहिंदा जिन्हें अपनी मंजिल गुरु नूं रिझाना बनाया कि मैं केवल गुरु के चरणों में जुड़ना, उस सिख का नाम भाई साध दसिया। काबल का रहने वाला सी, मैं अर्थ कर रहा स्टेज पर मैं भी कह लांगा सुख है, वाहगुरु मेहर करे कि इहो जी अवस्था नसीब हो जाए, चित गुरु के चरणा भी जुड़ जाए। साहब भाई साहब जीवन संबंधी कहते ने गुरु हरगोबिंद साहब का हुक्म गया काबल की धरती का रहने वाला है कि तू दसवंत की माया लै कीमती घोड़े खरीद के लियाने ने इराक की धरती तो अरब विचों, ते भाई साहब हुक्मनामे नूं पढ़िया नमस्कार कीती ते दूजे दिन सवेरे तुर पिया। वो मोशन फानी लिखदा केवल उन्हें अजे एक पड़ा कीता सी, घरों सुनेहा पहुंच गया साध वापस मुड़िया पुछया क्यों, कह लगा तेरा इको एक पुत्र सी वो सख्त बीमार हो गया। वैदा हकीमां ने जवाब दे दिता पता नहीं उन्हें बचना है कि नहीं, भाई साहब तू वापस आ जा। कहिंदे ने पहला सुनिया फिर इको दम गंभीर हो गया, फिर कुछ समा चुप करके बोल के कहिंदा सजनों उस साई ने दिता सी पुत्र, उस मालिक की रजा उन्हें दिता, हुण उन्हें हुक्म दिता भी तू आ गुरु की सेवा करनी है, ते गुरु आवाज मार के सेवा कदी कदी बख्शदा हुंदा है, जे पुत्र बच जाए ते वाह भला, जे ना बचिया ते लकड़ा घर पईआं नूं उहदा संस्कार कर दिओ ते साई दे भाणे नूं मन लिया जे। हुण तको दी मंजिल की है, परिवार घर है, पर चित उहदा गुरु के चरणा भी जुड़िया है, ते होया ऐसा गुरु की दरगाह विच गुरु के घरों कबूल होए। भाई गुरदास ने फिर उत्ते बचन कह कहन लगे वाट वटाऊ रात सराई वसिया। साहिब गुरु अमरदास का बचन अर्ज कर रहा वा कि एक कुटुंब तू जे देखदा वाला इहदे विच चित ना लाई रही इहदे विच। साहिब भाई गुरदास कहन लगे वाट वटाऊ रात सराई वसिया, उठ चलिया प्रभात मार्ग दसिया। कह लगे फिर होया कि मुवे ना पुछे जात व्याह ना हसिया, कह लगे जे व्याह देखे भंगड़ा नहीं पाया, ते जे तकिया कोई मर गया ते वैन नहीं पाए, क्योंकि रिया वेचे चेतो ने उत्थे जोड़िया जिथे पहुंचना। धन गुरु अमरदास कह लगे ए मन प्यारिया तू सदा सच संभाले ए कुटंब तू जे देखदा चले नाही तेरे नाले साथ तेरा चले नाही तिस नाल क्यों चित लाइए ऐसा कम मूले ना कीचे जित अंत पछोताइए। फिर की कर्म करिए जी कहन लगे सतगुरु का उपदेश सुन तू होवे तेरे नाले कह नानक मन प्यारे तू सदा सच संभाले गुरु का उपदेश तेरे नाल जाने। साहब गुरु अर्जुन देव जी ने अज पहला वचन कीता कहन लगे कत्तिक कर्म कमावने कत्ते दे मकीने राही कृपा कर दे जेड़े कर्म तू कमाना पे दोष ना काहू जोग ए कीते कोई कमा दा दोष किसे होर ते ना दो दे। जोग दा अर्थ सियाणियां ने इत्थे मिलाप नहीं कीता कहन लगे तेनू गल शोभ दी नहीं चंगी नहीं लगती दूजे नू दोष लाना कत्तक कर्म कमावने दोष ना काहू जोग ते पुछया महाराज फिर दुखी क्यों वे ते धन गुरु अर्जन साहब कह लगे परमेश्वर ते भुलिया व्यापन सबे रोग। रोग उदो लगते ने जदो साई भुल जाए परमेश्वर भुल जाए ते भुल जाने ता सब तो वड्डा रोग। गुरु ग्रंथ साहब की बाणी विचों कुछ प्रमाण अर्ज करने चाहना इत रोके के परमेश्वर ते भुलिया व्यापन सबे रोग। रोग गुरु ग्रंथ साहब ने वैसे ता बेअंत रोग ने मलाह राग पढ़ियो गुरु नानक साहब दा दो शब्द इकट्ठे ने भावे वह शब्द वैद नू मुखातब कह के उचारण किया पर उहदे विच रोगां दा ते दवाई दा जिक्र किया। कहिंदे जदो रब भुलदा ते रोग केड़े लगदे ने जे रोग लग जाण ते फिर उहनां दी निवृत्ति किवें। धन गुरु नानक साहब दा अमृत बचन ने उहनां ने चार रोग बड़े वड्डे गिणे ने उन्हां विचों सब तो पहला रोग है जिहदा टावे टावे मनुख नूं पता है। तन गुरु नानक साहब कहिंदे ने शरीर नूं रोग लगे सी कुरला उठने आ पर जिहड़ा कई जन्मां दा रोग लगा उहदी समझ ही किसे टावे टावे नूं पई। महाराज उह चार रोगां विच किहड़ा रोग साहब कहिण लगे सब तो पहला रोग इह लग गया जिद्दन साईं दा तेरे नालों विछोड़ा पै गया। सब तो पहला रोग विछोड़ा दूजा रोग विछड़ के जेड़ी तृष्णा तेरे अंदर नू चंबड़ी है तेरे अंदर नू संतोख नहीं ए तेरे अंदर दी भूख भी दूजा रोग ही। तीजा रोग मौत दा जमदूत दान ते चौथा रोग गुरु नानक साहब कहिंदे ने तन नू जेड़ा शरीर नू लग जाए। चार रोग गिणे हजूर कहन लगे दुख विछोड़ा एक दुख भूख परमेश्वर ते भुलिया व्यापन सबे रोग। फिर एक कला विछोड़े दा नहीं सारी रोग इकट्ठे हो गए। साहब कहन लगे दुख विछोड़ा सब तो पहला जिहड़ा दुख है साईं दे चरणा विचों विछड़ जाना दुख विछोड़ा एक दुख भूख ते दूजा जिहड़ा दुख है गुरमुखा ए भुख दा अर्थ ते तृष्णा जेड़े अंदर तेरा तृप्त कदी नहीं हुंदा तृष्णा दूजा तेनू रोग लगा दुख विछोड़ा एक दुख भूख एक दुख सख्त वार जमदूत ते तीसरा दुख प्यारिया जेड़ा आ ताकत वाला जमदूत है ये तेनू लगा एक दुख रोग लगा तन ताए चौथा रोग ओवे जेड़ा तेरे शरीर नू लग जाए। एक दुख रोग लगा तन ताए वैद ना भोला दारू लाए वैद ना भोला दारू लाए दर्द होवे दुख रहे शरीर ऐसा दारू लगे ना वीर मेरे सतगुरु ये रोग लग किवें गए की कारण सी। देखो असीं किते सियाणे वैद कोल जाने आ ना वो कृपा करके जिथे रोग दसदा उत्थे फिर ये भी दसदा इस रोग दे लगन दा कारण की क्यों तेरे अंदर नू लग गया। पुछया दातार कृपा करो ये रोग किवें लगा साहब कहन लगे खसम विसार किए रस भोग परमेश्वर ते भुलिया व्यापन सबे रोग। खसम विसार किए रस भोग ता तन उठ खलोए रोग मन अंधे को मिले सजाए वैद ना भोले दारू लाए। कहिंदे इस मन अन्ने नू सजा कोई मिलदी है जदों खसम नू साईं नू भुला दिता ते अंदर नू टिका किवें मिलने। सतगुरु कहिंदे ने परमेश्वर नू भुलना ही सब तो वड्डा रोग है जिहड़ा अंदर नू कदी टिकन नहीं देंदा ते सतगुरु सच्चे पातशाह जी कहन लगे कि जदों परमेश्वर भुल गया सारे रोग आ चंबड़े ने परमेश्वर ते भुलिया व्यापन सबे रोग। फिर अगला पुछया दादा ए रोग ऐस जन्म च खेड मुक जाएगी कहन लगे नहीं बेमुख होए राम ते लगन जन्म विजोग विजोग दर ते विछोड़ा ਜਦੋਂ ਸਾਈ ਦੇ ਚਰਨਾਂ ਤੋਂ ਬੇਮੁਖ ਹੋ ਗਿਆ ਤੇ ਪਿਆਰਿਆ ਇੱਕ ਜਨਮ ਵਿੱਚ ਰੋਗ ਨਹੀਂ ਮਿਟਨੇ, ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਂਦੇ ਨੇ ਜਿਹੜੇ ਸਾਈ ਦੇ ਚਰਨਾਂ ਨਾਲ ਟੁੱਟ ਜਾਂਦੇ ਨੇ। ਪਿਆਰਿਓ ਬੇਮੁਖਤਾ ਹੀ ਇੱਕ ਐਸੀ ਏ ਜਿਹੜੀ ਅੰਦਰ ਨੂੰ ਕਦੀ ਵੀ ਟਿਕਣ ਨਹੀਂ ਦੇ ਦਿੰਦੀ। ਸਾਹਿਬ ਕਹਿ ਰਹੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਈ ਜਨਮਾਂ ਦਾ ਵਿਛੋੜਾ, ਭੁੱਲਣਾ ਰੋਗ ਹੈ। ਤੇ ਜਦੋਂ ਬੇਮੁਖਤਾਈ ਆ ਗਈ ਭੁੱਲ ਕੇ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ। ਕਦੀ ਦੇਖਿਓ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਭਾਵੇਂ ਮੇਰੇ ਸਾਹਿਬ ਦੀ ਅਪਾਰ ਕਿਰਪਾ ਹੋਈ, ਅਸੀਂ ਅੱਜ ਕਹਿ ਜ਼ਰੂਰ ਦਿੰਦੇ ਹਾਂ ਕਦੀ ਜਦੋਂ ਇਹ ਗੱਲ ਚੱਲੇ ਉਹਨਾਂ ਗੁਰਮੁਖਾਂ ਦੀ, ਬੇਦਾਵਾ ਕਿੱਥੇ ਲਿਖਿਆ ਗਿਆ, ਕਿਵੇਂ ਲਿਖਿਆ ਗਿਆ, ਪਰ ਇਸ ਗੱਲ ਨਾਲ ਤਾਂ ਸਾਰੇ ਸਹਿਮਤ ਹਨ ਕਿ ਮੁਕਤਸਰ ਦੀ ਧਰਤੀ ਤੇ ਮੇਰੇ ਬਾਜਾਂ ਵਾਲੇ ਨੇ ਉਹ ਟੁਕੜੇ ਉਹ ਕਾਗਜ਼ ਨੂੰ ਪਾੜਿਆ ਸੀ, ਘਰ ਚਲੇ ਗਏ ਨੇ, ਪਰ ਅੰਦਰ ਨੂੰ ਟਿਕਾ ਹੈ। ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਸਿੱਖ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਨਾ, ਉਦੋਂ ਇਹਦਾ ਅੰਦਰ ਤੱਤ ਵੀ ਹੁੰਦਾ, ਉਦੋਂ ਇਹਦੇ ਅੰਦਰ ਰਸ ਵੀ ਹੁੰਦਾ, ਉਦੋਂ ਇਹਦੇ ਅੰਦਰ ਮਹਿਕ ਵੀ ਹੁੰਦੀ ਏ। ਵਾਹਿਗੁਰੂ ਮਿਹਰ ਕਰੇ ਉਦੋਂ ਇਹਦੇ ਅੰਦਰ ਖੇੜਾ ਵੀ ਹੁੰਦਾ। ਕਹਿੰਦੇ ਨੇ ਜਿਸ ਦਿਨ ਬੇਮੁਖਤਾਈ ਹੋ ਗਈ ਪਿਆਰਿਓ, ਉਸ ਦਿਨ ਨਾ ਰਸ ਰਹਿੰਦਾ, ਨਾ ਉਹਦੇ ਅੰਦਰ ਖੇੜਾ ਰਹਿੰਦਾ, ਨਾ ਉਹਦੇ ਅੰਦਰ ਖੁਸ਼ਬੂ ਰਹਿੰਦੀ। ਤੇ ਭਾਈ ਗੁਰਦਾਸ ਹੋਰਾਂ ਨੇ ਉਹਨਾਂ ਦੀ 34 ਵਾਰ ਦੀਆਂ ਕੁਝ ਪੌੜੀਆਂ ਪੜ੍ਹੀ, ਉਹ ਤਕਰੀਬਨ ਸਾਰੀਆਂ ਬੇਮੁਖਤਾਈ ਨਾਲ ਸੰਬੰਧਿਤ ਨੇ। ਬੇਮੁਖ ਹੋਏ ਰਾਮ ਤੇ ਭਾਈ ਸਾਹਿਬ ਕਹਿੰਦੇ ਨੇ ਮੱਖਣ ਲਿਆ ਬਰੋਲ ਕੇ ਛਾਹ ਛੁੱਟੜ ਹੋਈ। ਹੁਣ ਦੁੱਧ ਵਿੱਚ ਅਜੇ ਘਿਓ ਹੋਵੇ ਤੇ ਉਸ ਦੁੱਧ ਦੀ ਕੀਮਤ ਬੜੀ, ਤੇ ਭਾਈ ਸਾਹਿਬ ਕਹਿੰਦੇ ਨੇ ਜੇਕਰ ਉਸ ਦੁੱਧ ਤੋਂ ਰਿੜਕ ਕੇ ਕੋਈ ਮੱਖਣ ਨੂੰ ਬਰੋਲ ਲੈ, ਮੱਖਣ ਵੱਖ ਕਰ ਲੈ ਤੇ ਬਾਕੀ ਲੱਸੀ ਰਹਿ ਜਾਏਗੀ। ਪਿਆਰਿਓ ਬੇਮੁਖਤਾਈ ਇੰਨਾ ਕੁ ਸਤਾਉਂਦੀ ਏ ਜਿਵੇਂ ਮੱਖਣ ਵੱਖ ਹੋ ਜਾਏ ਤੇ ਲੱਸੀ ਦੀ ਓਨੀ ਕੀਮਤ ਨਹੀਂ ਜਿੰਨੀ ਮੱਖਣ ਦੀ। ਭਾਈ ਸਾਹਿਬ ਦੇਖੋ ਕੁਝ ਉਦਾਹਰਣਾਂ ਦੇ ਕੇ ਅੰਦਰ ਦੀ ਗੱਲ ਕਰਦੇ ਨੇ ਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛਵੈ ਨਾ ਕੋਈ। ਗੰਨੇ ਵਿੱਚ ਰਸ ਸੀ ਤੇ ਮਾਲਕ ਨੇ ਸਾਂਭ ਕੇ ਰੱਖਿਆ, ਇਹਨੂੰ ਬੰਨ ਕੇ ਰੱਖਿਆ ਵੀ ਵੱਡਾ ਹੋਵੇ, ਪਲਰੇ ਖਾਦ ਦਿੱਤੀ ਪਾਣੀ ਪਾਇਆ ਤੇ ਜਿੱਦਣ ਉਹੀ ਗੰਨਾ ਪੀੜ ਕੇ ਵਿੱਚੋਂ ਰਸ ਨਿਕਲ ਗਿਆ, ਗੰਨੇ ਨੂੰ ਕਦੀ ਕਿਸੇ ਨੇ ਜੇ ਸਾੜਿਆ, ਜਿੱਦਣ ਰਸ ਨਿਕਲ ਜਾ ਉਦਣ ਉਹਦੇ ਛਿਲਕੇ ਨੂੰ ਅੱਗ ਵਿੱਚ ਫੂਕ ਦਿੱਤਾ। ਕਹਿਣ ਲੱਗੇ ਦਾਦਿਆ ਬੇਮੁਖਤਾਈ ਕਰਕੇ ਅੰਦਰੋਂ ਤੇਰੀ ਰੂਹਾਨੀਅਤ ਦਾ ਤੱਤ ਚਲਾ ਗਿਆ, ਜਦੋਂ ਤੇਰੇ ਚਰਨਾਂ ਨਾਲ ਟੁੱਟਿਆ ਮਨੁੱਖ ਤੇ ਅੰਦਰੋਂ ਨਾਮ ਦਾ ਰਸ ਚਲਾ ਗਿਆ। ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛੋਹੈ ਨਾ ਕੋਈ। ਕਹਿਣ ਲੱਗੇ ਰੰਗ ਮਜੀਠੋ ਨਿਕਲੇ ਅੱਡ ਲੈ ਨਾ ਸੋਈ, ਪਹਿਲਾਂ ਮਜੀਠ ਵਿੱਚ ਰੰਗੇ ਪਰ ਜਦੋਂ ਨੂੰ ਉਬਾਲ ਕੇ ਰੰਗ ਕੱਢ ਲਿਆ ਤੇ ਉਹਦੇ ਛਿਲਕੇ ਨੂੰ ਕੋਈ ਵੀ ਫਿਰ ਛੂੰਦਾ ਨਹੀਂ, ਉਹਦਾ ਅੱਧੀ ਕੌਡੀ ਮੁੱਲ ਨਹੀਂ ਪੈਂਦਾ। ਕਹਿੰਦੇ ਨੇ ਦਾਦਿਆ ਤੇਰੇ ਤੋਂ ਬੇਮੁਖ ਹੋਇਆ, ਅੰਦਰ ਦਾ ਰੰਗ ਚਲਾ ਗਿਆ ਤੇ ਅੱਧੀ ਕੌਡੀ ਵੀ ਮੁੱਲ ਨਹੀਂ ਰਹਿ। ਰੰਗ ਮਜੀਠੋ ਨਿਕਲੇ ਅੱਡ ਲਹਿ ਨਾ ਸੋਈ, ਵਾਤ ਲਈ ਫੁਲਵਾੜੀਓ, ਫੁੱਲ ਬੜਾ ਸੋਹਣਾ ਪਰ ਜਦੋਂ ਉਹਦੇ ਵਿੱਚੋਂ ਅਰਕ ਕੱਢ ਲਿਆ, ਉਹਦੀ ਮਕਰੰਦ ਚੂਸ ਕੇ ਕੱਢ ਲਈ ਤੇ ਉਸੇ ਫੁੱਲ ਨੂੰ ਜਿਹਨੂੰ ਇੰਨਾ ਸਾਫ਼ ਕਰਕੇ ਰੱਖਿਆ ਸੀ, ਜਦੋਂ ਸੁਗੰਧੀ ਨਿਕਲੀ ਤੇ ਉਸੇ ਛਿਲਕੇ ਨੂੰ ਚੁੱਕ ਕੇ ਕੂੜੇ ਦੇ ਗੰਦਗੀ ਦੇ ਢੇਰ ਤੇ ਰੱਖ ਦਿੱਤਾ। ਕਹਿੰਦੇ ਤੇਰੇ ਤੋਂ ਬੇਮੁਖਤਾ ਕਿਤੇ ਉਹ ਤਾਂ ਨਹੀਂ ਕਿ ਅੰਦਰੋਂ ਮਕਰੰਦ ਕੋਈ ਚੂਸ ਲਵੇ। ਸਾਹਿਬ ਭਾਈ ਸਾਹਿਬ ਗੁਰਦਾਸ ਕਹਿਣ ਲੱਗੇ ਬਾਤ ਲਈ ਫੁਲਵਾੜੀਓ ਅੱਡ ਲੈ ਨਾ ਸੋਈ, ਉਹਦੀ ਖੁਸ਼ਬੂ ਉਹਦੀ ਸੁਗੰਧੀ ਸਾਨੂੰ ਥਾਂ ਨਾ ਦਿੱਤਾ, ਉਹਦੇ ਕੋਲ ਸਾਨੂੰ ਕੋਈ ਪਿਆਰ ਨਾ ਮਿਲਿਆ। ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛੋਵੈ ਨਾ ਕੋਈ। ਕਹਿਣ ਲੱਗੇ ਰੰਗ ਮਜੀਠੋ ਨਿਕਲੇ ਅੱਡ ਲੈ ਨਾ ਸੋਈ, ਵਾਸ ਲਈ ਫੁਲਵਾੜੀਓ। ਕਹਿਣ ਲੱਗੇ ਤਿਸ ਮਿਲੈ ਨਾ ਢੋਈ, ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ। ਜਿੱਦਣ ਸਰੀਰ ਵਿੱਚੋਂ ਆਤਮਾ ਨਿਕਲ ਗਈ ਉਦਨ ਇਹਦਾ ਕੋਈ ਸਾਥੀ ਨਹੀਂ। ਭਾਈ ਸਾਹਿਬ ਕਹਿੰਦੇ ਮੇਰੇ ਸਾਈਆਂ ਜਿੱਦਣ ਤੇਰੇ ਵੱਲੋਂ ਮੂੰਹ ਘੁਮਾ ਲਿਆ ਉਦਨ ਸਾਰੇ ਦੁਸ਼ਮਣ ਨੇ, ਉਦਨ ਕੋਈ ਵੀ ਸਾਥੀ ਨਹੀਂ। ਜਿਵੇਂ ਸਰੀਰ ਤੋਂ ਹੰਸ ਨਿਕਲੇ ਆਤਮਾ ਨਿਕਲੇ ਇਹਦਾ ਕੋਈ ਸਾਥੀ ਨਹੀਂ। ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ। ਕਹਿਣ ਲੱਗੇ ਬੇਮੁਖ ਸੁੱਕੇ ਰੁੱਖ ਜਿਓ, ਜਿਹੜੇ ਬੇਮੁਖ ਹੋ ਗਏ ਨੇ ਗਿਆਨ ਦੀਆਂ ਗੱਲਾਂ ਕਰਨਗੇ ਪਰ ਅੰਦਰੋਂ ਬਿਲਕੁਲ ਸੁੱਕ ਚੁੱਕਾ। ਰੁੱਖ ਭਾਵੇਂ ਧਰਤੀ ਤੇ ਗੱਡਿਆ ਪਰ ਸੁੱਕਿਆ ਹੋਇਆ, ਅੰਦਰ ਉਹਦੇ ਰਸ ਨਹੀਂ। ਭਾਈ ਸਾਹਿਬ ਕਹਿਣ ਲੱਗੇ ਬੇਮੁਖ ਸੁੱਕੇ ਰੁੱਖ ਜਿਉਂ ਵੇਖੈ ਸਭ ਲੋਈ, ਸਾਰੇ ਲੋਕ ਦੇਖਦੇ ਨੇ ਅੰਦਰ ਟਿਕਾ ਨਹੀਂ। ਭਾਈ ਸਾਹਿਬ ਭਾਈ ماں شنگوری چلے گئے، پر پیاریو اخیر تے جدو گرو کے چرناں وچ آئے تے ایک ودوان نے بڑے سونے بچن کہے، کچھ سکھ ایسے نے جنہاں نو اخیرلے سمیں نہ میرے ستگرو دی گود نصیب ہوئی، بڑے کرنی والے سن، انہاں وچوں سب تو پہلا بھائی صاحب بھائی مردانہ جی جنہاں نو ستگرو مہکھن وچوں نکل لگا، جنوں میرے سچے پاتشاہ دی گود نصیب ہوئی۔ اس تو بعد کدی تکو پھر سکھ آندا ہے ستکار یوگ بھائی موہن تے بھائی گوپال جی، امرتسر دی پہلی جنگ جدو ہوئی انہاں دو سکھاں دے جڑے پران نے گرو ہرگوبند صاحب دی چولی وچ نکلے سن۔ اس تو اگے ستکار یوگ بابا بڈھا صاحب جی جنہاں دے انتلے سمے میرا سچا پاتشاہ کول سی، اس تو اگے بھائی گرداس جی جنہاں نے گرو ہرگوبند صاحب دے چرناں وچ اپنے پران تیاگے، اس تو اگے سنام دے نیڑے ایک پنڈ گنڈوا ہے اوتھے گرو تیگ بہادر جی دا ستھان ہے، اوتھوں دا رہن والا بھائی مغلو چھویں پاتشاہ جی دے ویلے وہ پہلی جنگ وچ لڑیا سی تے جدو جیت کے آئے شریر تے پھت لگے، ڈاکٹر فوجا سنگھ کہندے اس ستھان دے داس نے درشن وی کیتے نے، کہن لگے بھائی مغلو کچھ منگ لے، ہاتھ جوڑ کے کہندا کہ گرو ہرگوبند صاحب جے ترٹے ہو نا ایک کرپا کرو، جدو دنیا تو کوچ کراں تے تسی میرے کول ہویا جی، منگ کیوں جی منگی؟ گرو ہرگوبند صاحب چپ کر گئے، پادشاہ گئے تے جدو صاحب سچے پادشاہ پہنچے تے بھائی مغلو دا انتلا سمن گرو تیگ بہادر جی دی گود وچ آیا سی۔ بھاگا والا سکھ ہے عرض جڑی کر رہا، گرو جی تیرے چرناں تو وچھڑ جانا اندر نو دھوپ آندا ہے، بھائی ماں سنگھ کنے کو بھاگا والا ہے، پتر گرو گوبند سنگھ جی دے کول پئے نے پر انہاں بچیاں دے سر تے پیار نہیں دتا، انہاں دے تن تے بستر نہیں پایا، بس ایکو گل کہی سی اپنے پتر نو، کہن لگے بیٹا کہ تم ہی ہو پنتھ کے بیڑے کے کھویا، ہر بھیٹ کلو تاں کہ دھرم کی چلے لئیا، کہندے نے بیٹا تم ہی ہو بیڑا بیٹا اس دھرم دی بیڑی نو کنارے لان والے، بیٹا تم ہی ہو پنت کے بیڑے کے کھویا، سر بھیج کرو تاکہ دھرم کی چلے نیا، لے دے کہ تم ہی تے میرے گلشن کے بکیا، لو جاؤ راہ تکتے ہیں خلد میں بھیا۔ کہنے لگے بیٹا ہر باپ دی کچھا ہندی، جدو پتر جنم دا سی شروع تو آس بننے نے میرا پتر ڈاکٹر، میرا پتر انجینئر، میرا پتر جج بنے گا، گرو گوبند سنگھ دی خواہش کی، ایکو ایک پتر کول دو چلے گئے دی، ماں نال ایک شہید ہو گیا۔ کہن لگے بیٹا لو جاؤ راہ تختے ہیں خلد میں بھیا، خواہش ہے کہ تمہیں تیغ چلاتے ہوئے دیکھیں، پتر میری اچھا سی تو تیغ چلائے تے میں تکا، ہم آنکھ سے تمہیں برشی کھاتے ہوئے دیکھیں، تینوں برشی بجے میری اکھاں تینوں دیکھ دیا ہون، تاں ایک ودوان کہندا آکھدا داتیا تیرے نال میں دیا تشبیح کینوں، کدے برابر تینوں کہہ دیاں بھی لوکو گرو گوبند سنگھ ہو جا جے، وہ کہندا تیرے نال میں دیا تشبیح کینوں، ہر گل پئی جات دی اوپریے ٹاکے تیگ نہیں، پتا دی پسلی ہار دے ہاتھ وچ ٹال نہیں، پتر دی کھوپری، تیرے نال مقابلہ کسے دا نہیں، پر بھائی ماں سنگھ اونوں وچھوڑے نے ترپایا ہے، اونوں وچھوڑے نے ٹکن نہیں دتا، تے جدو انتلے سمے گئے پرنسپل گنگا سنگھ وروتے وہ لکھ دے نے، کہندے نے گرو بخشند جے کوئی بے مک ہویا تے اجے بھی جڑ جائے، تاں ہی گرو امردار سچے پاتشاہ کہن لگے انیک جونی پرم آوے ویر ست گرو مکت نہ پائے، پھر مکت پائے لاگ چرنی ست گرو شبد سنائے، کہ نانک وچار دیکھو وین ست گرو مکت نہ پائے۔ کہن لگے ماں سنگھ کرم کھنڈ دا واسی ہے، کرم کھنڈ تو اگے تا سچ کھنڈ، دیکھو صاحب نے کیوں جی کرپا کیتی، جب جی صاحب دیا 38 پاؤڑیاں نے، پنج کھنڈاں دے تین پاؤڑیاں ایک ایک کھنڈ وکھرا وکھرا ہے، دھرم کھنڈ دی وکھری پاؤڑی ہے، گیان کھنڈ دی وکھری ہے، سرم کھنڈ دی وکھری، پر دو کھنڈ ایسے نے جڑے ایکو پاؤڑی وچ درج کیتے نے، کرم کھنڈ تے سچ کھنڈ دو پاؤڑیاں نے، کرم کھنڈ وچ پہنچیا ہویا سچ کھنڈ دا واسی ہے، کرم کھنڈ وچ پہنچیا ہویا بخشش نال نوازیا ہویا۔ کہن لگے کرم کھنڈ وچ پہنچے ہیں تے کرم کھنڈ وچ سور میں جاندے نے، تتھے جودھ مہابل سور ਪਰ ਕਿਹੜੇ ਤਿੰਨ ਮੈਂ ਰਾਮ ਰਿਹਾ ਭਰਪੂਰ ਕਿ ਸੂਰਮਿਆਂ ਤੂੰ ਕਰਮ ਖੰਡ ਵਿੱਚ ਪਹੁੰਚਿਆ ਤੇ ਸੱਚ ਖੰਡ ਕਿਉਂ ਨਹੀਂ? ਬਸ ਅੱਖਾਂ ਖੋਲ ਕੇ ਇੱਕੋ ਗੱਲ ਕਹੀ ਸੀ, ਉੱਥੇ ਇੱਕ ਫੱਟੀ ਲੱਗੀ, ਬੂਹਾ ਬੰਦ ਨਹੀਂ, ਸਿਰਫ ਇੱਕ ਤਖਤੀ ਲੱਗੀ, ਉੱਥੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਬਸ ਉਹ ਤਖਤੀ ਨਹੀਂ ਉਹ ਮੇਰੇ ਅੰਦਰ ਨੋਗਾ ਜਾਣਦੇ ਸੀ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਬੇਮੁਖ ਹੋ ਜਾਏਗਾ, ਵਿਛੋੜੇ ਕਈ ਜਨਮਾਂ ਦੇ ਪੈ ਜਾਣਗੇ, ਪਰ ਕਿਤੇ ਜੁੜ ਅੰਦਰੋਂ। ਸਾਹਿਬ ਕਹਿਣ ਲੱਗੇ ਜਿਹੜਾ ਬੇਮੁਖ ਹੋ ਜਾਏ ਪ੍ਰਭੂ ਤੋਂ ਗੁਰੂ ਤੋਂ, ਕਈ ਜਨਮ ਵਿਛੜ ਗਿਆ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਉਹਨੂੰ ਕੋਈ ਟਿਕਾਉਂਦਾ? ਫਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਉਹ ਭਰਮ ਦੇ ਨਾ ਟਿਕਾਨ, ਧਰਮ ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪੈ ਪਚੰਨ। ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿਨ ਕਾਲੇ, ਅੰਨ ਦਿਨ ਪਾਪ ਕਮਾਉਂਦੇ ਜੋ ਇਹ ਜਮਜਾਲੇ। ਕਹਿਣ ਲੱਗੇ ਪਿਆਰਿਆ ਉਹਨਾਂ ਦੇ ਅੰਦਰ ਕਦੀ ਟਿਕਾ ਨਹੀਂ, ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਤੇ ਸਾਹਿਬ ਕਹਿੰਦੇ ਨੇ ਪਿਆਰਿਆ ਜਦੋਂ ਅੰਤਲਾ ਸਮਾਂ ਆਇਆ ਤੇ ਜਿਨ੍ਹਾਂ ਦੀ ਖਾਤਰ ਤੂੰ ਗੁਰੂ ਤੋਂ ਬੇਮੁਖ ਹੈ, ਆ ਦੁਨੀਆਂ ਦੇ ਰਸ ਭੋਗਣਾ ਪਿਆਸ ਹੈ ਕਿ ਚਾਰ ਦਿਨ ਖਾ ਪੀ ਲਓ ਮੌਜਾਂ ਮਾਰ ਲਓ, ਕਿੰਨੇ ਪੁੱਛਣਾ? ਸਾਹਿਬ ਕਹਿਣ ਲੱਗੇ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਸਨ, ਜਿੰਨੇ ਵੀ ਪਦਾਰਥ ਸਨ, ਇੱਕ ਖਿਨ ਦੇ ਵਿੱਚ ਕੌੜੇ ਹੋ ਗਏ। ਕਿਵੇਂ ਕੌੜੇ ਹੋ ਗਏ? ਅੱਜ ਵੀ ਗੁਰਮੁਖਾਂ ਨਾਲ ਵਿਚਾਰ ਕਰਦੇ ਹਾਂ, ਮੂੰਹ ਕਹਿਵੇਂ ਸਭ ਕੁਝ ਪਿਆ ਸਰਾਣੇ, ਪਰ ਅੰਦਰ ਖਾਣ ਦੀ ਤਾਕਤ ਕੋਈ ਨਹੀਂ, ਅੰਦਰੋਂ ਹੰਸੋ ਡਾਰੀ ਮਾਰ ਗਏ। ਇੱਕ ਖਿਨ ਲੱਗਾ ਜਿਨ੍ਹਾਂ ਨੂੰ ਮਿੱਠੇ ਕਰਕੇ ਖਾਂਦਾ ਸੈਂ, ਉਹ ਕੌੜੇ ਹੋ ਗਏ, ਉਹ ਤੇਰੇ ਵਾਸਤੇ ਜ਼ਹਿਰ ਹੋ ਗਏ। ਤੇ ਸਾਹਿਬ ਕਹਿਣ ਲੱਗੇ ਇਹ ਹੀ ਮਿੱਠਾ ਤੈਨੂੰ ਲੈ ਡੁੱਬਾ। ਮਿੱਠੇ ਦਾ ਅਰਥ ਕੇਵਲ ਇਹ ਨਾ ਸਮਝੀਏ ਕਿ ਜ਼ਬਾਨ ਨਾਲ ਲੱਡੂ ਖਾਲੇ ਬਰਫੀ ਖਾਲੇ, ਵਕਾਰਾਂ ਨੂੰ ਮਿੱਠੇ ਕਰਕੇ ਭੋਗਣਾ। ਆ ਸਤਿਗੁਰੂ ਨੇ ਇੱਕ ਪ੍ਰਮਾਣ ਦਿੱਤਾ ਹੈ ਮਾਂਝ ਕੀ ਵਾਰ ਵਿੱਚ, ਹਜ਼ੂਰ ਕਹਿੰਦੇ ਜ਼ਿਮੀਦਾਰੇ ਜ਼ਿਮੀਦਾਰੇ ਦਾ ਪ੍ਰਮਾਣ ਦਿੱਤਾ। ਕਹਿਣ ਲੱਗੇ ਗੰਨਾ ਪੈਦਾ ਹੋਇਆ ਨਾ ਤੇ ਅੱਖਾਂ ਕੱਢ ਕੇ ਬਾਹਰ ਨਿਕਲਿਆ, ਤੇ ਆਪਾਂ ਸਭ ਨੂੰ ਪਤਾ ਵੀ ਗੰਨਾ ਜਿਹੜਾ ਉਹਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਨੇ, ਉਹ ਅੱਖ ਜੀ ਬਣਾ ਕੇ ਗੰਢ ਤੋਂ ਬਾਹਰ ਨਿਕਲਦਾ। ਕਹਿਣ ਲੱਗੇ ਜੰਮਦੇ ਨੇ ਅੱਖਾਂ ਵਿਖਾਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂ? ਕਿ ਮੈਂ ਸਾਰੀ ਫਸਲ ਨਾਲ ਉੱਚਾ ਵਾਂ, ਕੱਲ ਮੇਰੇ ਵਿੱਚ ਮਿਠਾਸ ਭਰਨੀ, ਸਿਰਫ ਸਮਝਣ ਦਾ ਤਰੀਕਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਬਚਨ ਐਸੇ ਲਏ ਨੇ ਜਿਹੜੇ ਸਾਡੇ ਖਾਸ ਕਰਕੇ ਜ਼ਿਮੀਦਾਰੇ ਨਾਲ ਸੰਬੰਧਿਤ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੀ ਗੱਲ ਅੱਖਾਂ ਕੱਢ ਕੇ ਬਾਹਰ ਨਿਕਲਿਆ, ਮੇਰੇ ਵਰਗਾ ਕੋਈ ਨਹੀਂ। ਥੋੜਾ ਜਿਹਾ ਵੱਡਾ ਹੋਇਆ ਤੇ ਕਹਿਣ ਲੱਗੇ ਜਿਹੜਾ ਹੰਕਾਰ ਵਿੱਚ ਅੱਖਾਂ ਕੱਢੇ ਉਹਦੇ ਅੰਦਰ ਗੰਢਾਂ ਵੀ ਵੱਜ ਜਾਂਦੀਆਂ। ਥੋੜਾ ਜਿਹਾ ਗੰਨਾ ਉੱਚਾ ਉੱਠਿਆ ਤੇ ਜਿਉਂ ਜਿਉਂ ਉੱਚਾ ਗਿਆ ਤਿਉਂ ਤਿਉਂ ਗੰਢਾਂ ਵੱਜਣ ਲੱਗੀਆਂ, ਤੇ ਜਿੱਥੇ ਗੰਢ ਹੋਵੇ ਉੱਥੇ ਰਸ ਨਹੀਂ ਸਜੂੰਦਾ, ਸਾਨੂੰ ਸਭ ਨੂੰ ਪਤਾ। ਕਹਿਣ ਲੱਗੇ ਥੋੜਾ ਜਿਹਾ ਹੋਰ ਉੱਚਾ ਹੋਇਆ ਤੇ ਫਿਰ ਇਹਨੇ ਆਪਣਾ ਕੱਦ ਕਾਠ ਉੱਚਾ ਕਰੀ ਗਿਆ, ਮਿੱਠਾ ਭਰਿਆ ਗਿਆ ਤੇ ਆਕਰ ਕੇ ਸਾਰੀ ਫਸਲ ਵਿੱਚ ਉੱਚਾ ਖਲੋ ਕੇ ਕਹਿੰਦਾ ਮੇਰੇ ਵਰਗਾ ਕੌਣ? ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਦੇਖ ਖਿਨਮੈ ਕੌੜੇ ਹੋਏ ਗਏ, ਸ਼ੁਰੂ ਤੋਂ ਮਿੱਠੇ ਦਾ ਮਾਣ ਕੀਤਾ, ਅੱਜ ਜ਼ਿਮੀਦਾਰ ਆਇਆ ਉਹਨੇ ਆਉਂਦਿਆਂ ਸਾਰ ਪੱਟਿਆ ਨਹੀਂ, ਇਹਦੇ ਪੈਰਾਂ ਤੇ ਟੋਕਾ ਮਾਰ ਕੇ ਇਹਦੇ ਪੈਰ ਕੱਟੇ ਨੇ, ਪੱਟਿਆ ਨਹੀਂ ਵੱਢਿਆ। ਸਾਹਿਬ ਕਹਿਣ ਲੱਗੇ ਵੱਢ ਕੇ ਜਦੋਂ ਜ਼ਮੀਨ ਤੇ ਸੱਟਿਆ ਤੇ ਮਿੱਠੇ ਦਾ ਮਾਣ ਫਿਰ ਵੀ ਨਾ ਗਿਆ। ਸਾਹਿਬ ਕਹਿੰਦੇ ਨੇ ਫਿਰ ਉਹਨੇ ਨੂੰ ਸ਼ਾਂਕੇ ਦੇ ਟੁਕੜੇ ਕੀਤੇ, ਟੁਕੜੇ ਕਰਕੇ ਗੰਢਾਂ ਬਣਾ ਕੇ ਦੀਆਂ ਪੰਡਾਂ ਬੰਨ ਕੇ ਕੋਹਲੂ ਵਿੱਚ ਪੀੜਿਆ, ਤੇ ਕੋਹਲੂ ਵਿੱਚ ਪੀੜ ਕੇ ਜਿਹੜਾ ਛਿਲਕਾ ਸੀ ਉਹਦੀ ਬਾਲੀ ਅੱਗ। ਕਹਿਣ ਲੱਗੇ ਤੇਰਾ ਮਿੱਠੇ ਹੀ ਤੇਰੇ ਲਈ ਮੌਤ ਬਣ ਗਿਆ, ਜਿਸ ਦਾ ਤੂੰ ਮਾਣ ਕਰਦਾ ਅੱਖਾਂ ਕੱਢ ਕੇ ਉਹ ਅੱਗ ਬਣ ਕੇ ਤੈਨੂੰ ਫੂਕਣ ਲੱਗਾ ਹੀ, ਤੇ ਕੜਾਹੇ ਵਿੱਚ ਪਾਇਆ ਜਦੋਂ ਉਹ ਪਰਤ ਕੇ ਰਸ, ਤੇ ਜਦੋਂ ਆਪਾਂ ਗੁੜ ਬਣਦਾ ਦੇਖਦੇ ਹਾਂ, ਪੇਂਡੂ ਜੀ ਉਦਾਹਰਣ, ਕਦੇ ਦੇਖੋ ਛੋਟੇ ਛੋਟੇ ਬੁਲਬਲੇ ਨਿਕਲਦੇ ਨੇ। ਬਾਬਾ ਜੀ ਕਹਿੰਦੇ ਨੇ ਉਹਨਾਂ ਵਿੱਚੋਂ ਆਵਾਜ਼ ਨਿਕਲੀ ਤੇ ਗੁੜ ਦੇ ਕੜਾਹੇ ਕੋਲ ਖਲੋ ਗਿਆ, ਤੇ ਉਹ ਜਿਹੜੀਆਂ ਅੱਖਾਂ ਪਹਿਲਾਂ ਦਿਖਾਉਂਦਾ ਸੀ ਹੁਣ ਲੱਗਾ ਜਿਵੇਂ ਗੁੜ ਵਿੱਚੋਂ ਅੱਖਾਂ ਰੋ ਕੇ ਦੁੱਖ ਪਈਆਂ ਦੱਸਦੀਆਂ, ਉਹ ਬੁਲਬਲਾ ਅੱਖ ਦੀ ਤਰ੍ਹਾਂ ਲੱਗਦਾ ਹੈ ਨਾ। ਕਹਿਣ ਲੱਗੇ ਕੋਲ ਖਲੋ ਗਏ, ਆਵਾਜ਼ ਆਈ, ਕਹਿੰਦਾ ਉਹ ਦੀਨ ਦੁਨੀ ਦੇ ਮਾਲਕਾ। ਸਾਹਿਬ ਕਹਿਣ ਲੱਗੇ ਬੜਾ ਖੁਸ਼ ਹੈ ਮਿੱਠੇ ਦਾ ਮਾਲਕ, ਕਹਿੰਦਾ ਬਸ ਮੇਰੀ ਇੱਕ ਗੱਲ ਲੋਕਾਂ ਤੱਕ ਪਹੁੰਚਾ ਦੀ, ਦੁਨੀਆਂ ਦੇ ਲੋਕੋ, ਮੈਂ ਜੰਮਦੇ ਨੇ ਮਿੱਠੇ ਦਾ ਮਾਣ ਕੀਤਾ ਤੇ ਇੰਨਾ ਦੁੱਖ ਪਾਇਆ, ਕਦੀ ਦੇਖਿਓ ਤੁਸੀਂ ਮਿੱਠੇ ਭੋਗ ਭੋਗ ਕੇ ਕਿਤੇ ਅੰਤਲੇ ਸਮੇਂ ਤੁਹਾਡੇ ਵੱਲ ਨਾਲ ਵੀ ਨਾ ਇਹ ਕੁਝ ਵਾਪਰ ਜਾਏ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੁੱਧ ਬੱਧਾ ਪਾਏ, ویک جے مٹھا کٹیا کٹ کٹ بدھا پائے کھنڈا اندر رکھ کے دیر سو مل سجائے رس کس تتر پائیا تپا تیبل لائے پیسو تھوک سنبھالیا دچے اگ جلائے صاحب کہن لگے نانک مٹھا پتری ہے ویکھو لوکا آئے کن میں کوڑے کھوئے گئے جتڑے مایا بھوگ ہوں جدو برترلے لینا کوئی میرا ہے اور کوئی میرا بھلا کرے جدو شریر دے انگ جواب دے جن ہوں کچھ کھدا پیتا ترلے لینا کوئی میرا ہے صاحب کہن لگے نہیں وچ نہ کوئی کر سکے کس تھے روے روز ہوں جنا مرضی روز روئی جا کل پی جان کوئی وچولا بن کے تینو نہیں اچھڑا سکتا جیڑا توں سکھ بھوگیا کرم کیتے نے کرم بھوگتا رہے ہوں فل وہ ترلی تیار ہے وچ نہ کوئی کر سکے کس طرح روے روز صاحب کہن لگے کیتا کچھو نہ ہوئی جو لکھیا کیتا کچھو نہ ہوئی لکھیا تر سنجوگ جو تر درگاہ لکھیا گیا ہوں کی کر سکنے لکھے نو کیویں میٹے گا پر پیارے ایک رستہ دس دیتا جی ہوں کدی تکے ہو کے کہنے بچ سکتا ہے بڑ بھاگی میرا پرب ملے جدے تو وچھڑیا کتے گرو کرپا کرے گرو مل جائے تے وڈیاں بھاگاں نال پھر مل جائے رب تا اترا ہے سب بیوگ جڑے وچھوڑے دے بیوگ دا ارتھ بھی آپاں تے وچھوڑا کران گے جڑے وچھوڑے دا دکھ ہے پیاریا یہ تو بخشیا جا سکتا ہے جے سائیں دے چرنا بھی جڑ جائے اترا ہے سب بیوگ صاحب کہنے پھر جدو گرو مل جائے نا پھر وہ چرن پکڑ کے کئی نانک کو پرب راکھ لے میرے صاحب بندی موچ دا ارتھ ہے بندنا تو خلاسی دوان والا کہ میرے واہگرو کرپا کرم میرے چنگے نہیں کرم کر کے بھی کدی نہ کہے میں کرم چنگے کیتے نہیں صاحب گرو گرنتھ صاحب کہتے ہیں کیول ماڑے کرم نہیں کہ چنگے کر کے بچ جاتے ہیں کرم کرت بندے اہمیو صاحب کہتے ہیں کرم تا چنگا کیتا دان کرنا کوئی ماڑا کرم تھوڑا ہے پر صاحب کہنے لگے تیرت برت اور دان کر من میں ترے گمان کرم چنگا سی پر ہنکار آ گیا نانک نے پل جات تے جوں پونچر اشنان تو کرم کی کرنے صاحب کہنے لگے بڑے کرم کیتے نے پاٹھ پڑھے اور وید بچارے نول کو انگم صاحب دے پنچ جنا سو سنگ نہ چھٹکیو ادک انگ بدھ باندھے پیارے ان بھی مل نہ جائی میں کیے کرم انیکاں ہوں ایک کام ہو کر لے انہوں نے چھٹکارا نہیں ہار پڑو سوامی کے دوارا دیجے بدھ ویکا دھیان دیا جی پھر داتا کیڑا کرم کریے صاحب تن گرو ارجن صاحب کہنے لگے سارے کماں تو شریشت ہے ہر کیرت سادھ سنگت ہے سر کرمن کے کرما کو نانک تس پیو پراپت پورب لکھے کا لین سب تو شریشت کرم یہ کہ سائیں دے چرنا وچ چنگے کرم کر کے بھی کہ میرا کوئی کام چنگا نہیں آ بھائی گرداس دے بچن پڑھ دیا نا ایک کبیت وچوں نہ کیا کہن لگے جدو میں اپنے کماں ول چاتی مارا میرے داتا لوگ کہندے نے ماڑے کرم کرن والے نو نرک وچ ٹوئی نہیں جدو میں کرم وچ چاتی مارنا تے میں سمجھنا وا پاپیاں نو تے نرک مل جائے گا پر گرداس تیرے لئی تے نرکاں وچ وی تھان نہیں اپنی کرنی کر نرک ہو نہ پاؤں ٹھور اپنے کماں کر کے نرک وے تھان نہیں تم رو برد کر آسرو شمار ہوں صاحب سچے پاتشاہ کہن لگے کہ بڑ بھاگی میرا پرب ملے تا اترا سب بیوگ نانک کو پرب راکھ لے میرے واہگرو مینوں رکھ لے جیوں جانو تیوں راکھ ہر پرب تیرا کیتے گڑو اسنک اوگڑ میریا جویں پوندے تو کرپا کر کے رکھ لے صاحب کہن لگے پھر ایک کام کر لے رکھیا جا سکنا کتک ہووے ساد سنگ بن سہ سب ہے سوچ جڑی چنتا توکھلا تینوں لگے کتے دے مہینے وچ ساد سنگت کریا کر جڑیاں دے چرناں وی جڑ پھر دیکھ تیری سوچ تیری چنتا ساری مٹ جائے گی جڑے ہوئے کول اینی کو طاقت ہے پیاریو گرو گھر وچ بڑی رحمت جی اے کرم بھوگدا وی ہے تے نہیں وی بھوگدا او اپاں سکیت منڈی والے راجے دی ساتھی سارے پڑھنے ایک سپنے وچ جنم کر دتا میرے سچے پاتشاہ نے کرنا قتل سی کسے بندے نے گرو نانک صاحب دے ویلے ہونی انہوں سولی سی پر سنگت کر لگ پیا میرے سائیں نے سولی نو سول بھی تبدیل کر دیتا جدو گرو کے چرنا بھی جڑے گا نا پھر رحمت کرے گا تیرے تے پر گرو بخشند ہے وہ تاں یہ اردو دا ودوان کہندا ہن جے ماڑے کرم کیتے تے بھج نہ جائیں بڑا بخشندی تو جڑتا سہی ان گل کے کہہ لگا قیامت کے روز خدا پوچھے گا ان پاک بینوں سے صرف سمجھان لئی کہندہ قیامت کے روز خدا پوچھے گا ان پاک بینوں سے تم نے گناہ کیوں نہ کیے میں بخشند نہ تھا کہنے لگے کہ میں بخشن والا نہیں اے رحمتاں دا سائیں تائیں صاحب کہنے لگے جو پہ ہم نہ پاپ کرنتا اہے انتا پتت پاون نام کیسے کنتا سات گرو کرپا کرے اندرو شبد نال جڑ جائیے یہ بڑا بخشند داتا جی اجے جے نہیں جڑے کرو کرپا جڑ جائیے ایک دن تن بڑسنا دل تا کی پتہ ہی کوئی نہیں سواس دا پر جے جڑا گے سات گرو میر کرے گا کل نو داتے نے بخشش کرنی ہے جڑیا ہویاں دی منگر ماہ سہندیاں ہر پیر سنگ بیٹھڑیاں واہ گرو جی کا خالصہ واہ گرو جی